ਵਾਰ 26 ਪੌੜੀ 17 ਵਿੱਚ ਪਵਿੱਤਰ ਪਾਵਨ ਬਚਨ ਸਤਿਗੁਰੂ ਦੀ ਪਵਿੱਤਰ ਵਡਿਆਈ ਵਿੱਚ ਉਚਾਰਨ ਕੀਤੇ। ਸਿੱਧ ਸਾਧਕ ਮਿਲ ਜਾਗਦੇ ਕਰ ਸ਼ਿਵ ਰਾਤੀ ਜਾਤੀ ਮੇਲਾ, ਮਹਾਦੇਵ ਔਤੂਤ ਹੈ ਕਵਲਾਸਣ ਆਸਣ ਰਸ ਕੇਲਾ, ਗੋਰਖ ਜੋਗੀ ਜਾਗਦਾ ਗੁਰਮਾ ਸ਼ਿੰਦਰ ਧਰੀ ਸੋ ਧਰੇਲਾ, ਸਤਿਗੁਰ ਜਾਗ ਜਗਾਇਂਦਾ ਸਾਧ ਸੰਗਤ ਮਿਲੇ ਅੰਮ੍ਰਿਤ ਵੇਲਾ, ਨਿਜ ਘਰ ਤਾੜੀ ਲਾਈਅਨ ਅਨਹਦ ਸ਼ਬਦ ਪਿਰਮ ਰਸ ਖੇਲਾ, ਆਦ ਪੁਰਖ ਆਦੇਸ਼ ਹੈ ਅਲੱਖ ਨਿਰੰਜਨ ਨਿਹੋ ਨਵੇਲਾ, ਚੇਲੇ ਤੇ ਗੁਰ ਗੁਰ ਤੇ ਚੇਲਾ, ਚੇਲੇ ਤੇ ਗੁਰ ਗੁਰ ਤੇ ਚੇਲਾ। ਫੁਰਮਾਨ ਕਰਦੇ ਨੇ ਸਿੱਧ ਸਾਧਕ ਮਿਲ ਜਾਗਦੇ ਕਰ ਸ਼ਿਵਰਾਤੀ ਜਾਤੀ ਮੇਲਾ। ਸਿੱਧ ਅਤੇ ਸਾਧਕ, ਸਾਧਕ ਦਾ ਮਤਲਬ ਹੁੰਦਾ ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਕਰਨ ਵਾਲੇ ਯੋਗੀ। ਇੱਕ ਸ਼ਿਵਰਾਤਰੀ ਨੂੰ ਜਾਤਰੀਆਂ ਨਾਲ ਮੇਲਾ ਕਰਕੇ ਜਾਗਾ ਕਰਦੇ ਹਨ। ਇਹ ਅਜੇ ਵੀ ਜਾਗਾ ਕਰਦੇ ਜਿਹੜੇ ਯੋਗੀ ਲੋਕ ਹਨ। ਇਹ ਪਾਵਨ ਅਸਥਾਨ ਹੈ ਇਹਨਾਂ ਦਾ, ਇੱਕ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਉੱਥੇ ਚਰਨ ਪਾਏ ਨੇ। ਇਹ ਉਹਨੂੰ ਬੜਾ ਪਵਿੱਤਰ ਅਸਥਾਨ ਮੰਨਦੇ ਤੇ ਹੁਣ ਗੁਰਸਿੱਖਾਂ ਵਾਸਤੇ ਵੀ ਉਹ ਪੂਜਨੀਕ ਜਗ੍ਹਾ ਬਣ ਗਈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਏ। ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਨਗਰ ਹੈ ਬਟਾਲਾ, ਬਟਾਲੇ ਦੇ ਨਾਲ ਇੱਕ ਪਿੰਡ ਹੈ ਅਚਲ, ਅਚਲ ਬਟਾਲਾ ਇਕੱਠਾ ਸ਼ਬਦ ਵੀ ਆਇਆ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਨਾਂ ਸਿੱਧਾਂ ਜੋਗੀਆਂ ਨਾਲ ਬਹੁਤ ਗੋਸ਼ਟ ਹੋਈ ਹੈ ਤੇ ਜਿਸ ਦਿਨ ਸ਼ਿਵਰਾਤਰੀ ਹੁੰਦੀ ਹੈ ਸ਼ਿਵਜੀ ਦਾ ਉਹਨੂੰ ਜਨਮ ਦਿਨ ਮੰਨਦੇ ਹੈ। ਤੇ ਇਹ ਸਿੱਧ ਤੇ ਸਾਧਕ ਬੜੇ ਜੋਗੀ ਲੋਕ ਸਾਧਨਾ ਕਰਨ ਵਾਲੇ ਸ਼ਿਵਰਾਤਰੀ ਵਾਲੇ ਦਿਨ ਹੋਰ ਵੀ ਆਪਣੇ ਸਾਥੀਆਂ ਨਾਲ ਮਿਲ ਕੇ, ਕਈ ਯਾਤਰੂ ਆਉਂਦੇ ਆ ਉੱਥੇ ਦਰਸ਼ਨ ਕਰਨ ਵਾਸਤੇ, ਤੇ ਉਹਨਾਂ ਯਾਤਰੀਆਂ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਮਿਲ ਕੇ ਜੋਗੀ ਲੋਕ ਸਿੱਧ ਲੋਕ ਉੱਥੇ ਮੇਲਾ ਲਾਉਂਦੇ ਆ ਤੇ ਮੇਲਾ ਲਾ ਕੇ ਸਾਰੀ ਸਾਰੀ ਰਾਤ ਉੱਥੇ ਜਾਗਦੇ ਰਹਿੰਦੇ। ਮਹਾਦੇਵ ਔਤੂਤ ਹੈ ਕਵਲਾਸਣ ਆਸਣ ਰਸ ਖੇਲਾ। ਕਹਿਣ ਲੱਗੇ ਮਹਾਦੇਵ ਭਾਵ ਸ਼ਿਵ ਜੀ ਸ਼ਿਵ ਯੋਗ ਵਿਖੇ ਮਸਤ ਰਹਿੰਦਾ ਹੈ, ਮੋਹ ਮਾਇਆ ਤੋਂ ਉਦਾਸ ਹੈ ਜਿਹੜਾ ਸ਼ਿਵ ਜੀ ਹੈ। ਕਵਲਾਸਣ ਭਾਵ ਬ੍ਰਹਮ, ਬ੍ਰਹਮਾ ਕਮਲ ਦੇ ਆਸਣ ਦਾ ਰਸ ਲੈ ਰਿਹਾ ਹੈ। ਹੁਣ ਸਾਰਿਆਂ ਦੀਆਂ ਪ੍ਰਮਾਣ ਰੂਪ ਦਲੀਲਾਂ ਦੇਣੀਆਂ ਭਾਈ ਗੁਰਦਾਸ ਜੀ ਨੇ। ਕਹਿਣ ਲੱਗੇ ਜਿਵੇਂ ਜੋਗੀ ਸ਼ਿਵਰਾਤਰੀ ਵਾਲੇ ਦਿਨ ਉੱਥੇ ਮੇਲਾ ਕਰਦੇ, ਜਿਹੜਾ ਸ਼ਿਵਜੀ ਹੈ ਉਹ ਆਪਣੇ ਯੋਗ ਆਸਣ ਦੇ ਵਿੱਚ ਮਸਤ ਰਹਿੰਦਾ ਸਮਾਧੀ ਲਾ ਕੇ, ਜਿਹੜਾ ਬ੍ਰਹਮਾ ਹੈ ਉਹ ਵੀ ਆਪਣਾ ਆਸਣ ਲੈ ਕੇ ਤੇ ਰਸ ਲੈ ਰਿਹਾ ਹੈ। ਹੋਰ ਕੌਣ ਕੌਣ? ਗੋਰਖ ਜੋਗੀ ਜਾਗਦਾ ਗੁਰਮਾ ਸ਼ਿੰਦਰ ਧਰੀ ਸੋ ਧਰੇਲਾ, ਗੋਰਖ ਇਹਨਾਂ ਜੋਗੀਆਂ ਦਾ ਮੁਖੀ ਹੈ ਸਿੱਧਾਂ ਦਾ ਜਿਹੜਾ, ਤੇ ਗੋਰਖ ਨਾਥ ਦਾ ਜਿਹੜਾ ਅੱਗਿਓਂ ਗੁਰੂ ਹੈ ਉਹਦਾ ਨਾਮ ਸ਼ਿੰਦਰ ਨਾਥ ਹੈ। ਕਹਿਣ ਲੱਗੇ ਗੋਰਖ ਜੋਗੀ ਵੀ ਜਾਗਦਾ ਹੈ ਜਿਸ ਦੇ ਗੁਰੂ ਮਛਿੰਦਰ ਨਾਥ ਨੇ ਧੜੇਲ ਕਰ ਦਿੱਤੀ। ਕਹਿੰਦੇ ਕਿ ਇੱਕ ਰਾਣੀ ਦਾ ਜਿਸ ਕੋਲ ਮਛਿੰਦਰ ਆਸ਼ਕ ਸੀ, ਪਤੀ ਮ੍ਰਿਤੂ ਹੋ ਗਿਆ ਉਹਦੀ, ਹੁਣ ਮਛਿੰਦਰ ਨੇ ਦਾਉ ਤਾੜ ਕੇ ਮਛਿੰਦਰ ਪੁਣਾ ਕੀਤਾ ਕਿ ਰਾਜੇ ਦੀ ਦੇਹ ਵਿਖੇ ਪ੍ਰਵੇਸ਼ ਕਰਕੇ ਬਾਹਲਾ ਚਿਰ ਇੱਥੋਂ ਤੀਕ ਚੇਲੇ ਨੇ, ਇਹ ਆਖ ਕੇ ਪਈ ਜਾਗ ਮਛਿੰਦਰਾ ਗੋਰਖ ਆਏ, ਇੱਦਾਂ ਦੇ ਨਾਰੇ ਮਾਰਦੇ ਰਹੇ, ਫਿਰ ਸਾਵਧਾਨ ਨਾ ਕੀਤਾ। ਖੂਬ ਰਾਣੀ ਨਾਲ ਸੰਸਾਰ ਜਗਤ ਦੇ ਵਿੱਚ ਰਸ ਮਾਣਦਾ ਰਿਹਾ, ਆਪਣੇ ਜੜੇ ਜੋਗ ਦਾ ਚੌਂਕਾ ਪਾ ਬੈਠਾ। ਕਹਿਣ ਲੱਗੇ ਸਾਰੇ ਦਾ ਸਾਰਾ ਕੁਝ ਗੁਆ ਬੈਠਾ। ਇਹ ਗੋਰਖ ਦਾ ਗੁਰੂ ਸੀ ਇਹ ਜਿਹੜਾ ਮਛਿੰਦਰ ਨਾਥ ਸੀ, ਭਾਵ ਸੰਸਾਰ ਜਗਤ ਦੇ ਵਿੱਚ ਇਹ ਮਛਿੰਦਰ ਨਾਥ ਵੀ ਜਿਹੜਾ ਸੀ ਨਾ, ਇਹ ਵੀ ਕਹਿਣ ਦਾ ਭਾਵ ਕਿ ਵਿਸ਼ਈ ਤੇ ਕਾਮੀ ਹੋਇਆ ਰਿਹਾ, ਘਰ ਬਾਰ ਵੀ ਛੱਡਿਆ, ਯੋਗ ਆਸਣ ਵੀ ਕੀਤੇ ਪਰ ਵਾਸ਼ਨਾ ਨੇ ਪਿੱਛਾ ਨਾ ਛੱਡਿਆ। ਇਹ ਭਾਈ ਗੁਰਦਾਸ ਜੀ ਬਚਨ ਦੱਸ ਰਹੇ ਹਨ ਤੇ ਆਪਣੇ ਆਪ ਨੂੰ ਗੋਰਖ ਨਾਥ ਵੀ ਜਾਗਦਾ ਸਮਝਦਾ, ਮਛਿੰਦਰ ਨਾਥ ਵੀ ਸਮਝਦਾ ਵੀ ਮੈਂ ਬੜਾ ਵੱਡਾ ਸਾਧੂ ਹੋ ਗਿਆ, ਸਾਧਕ ਹੋ ਗਿਆ। ਪਰ ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਕੌਣ ਹੈ? ना गोरखनाथ, ना मशिंदर, ना कोई महादेव शिव जी आदिक, ना ब्रह्मा वर्गे, ना सिद्ध साधक जोगी शिवरात्रि वाले दिन मेला लाने वाले कोई भी इन्हां चो महान नहीं। भाई गुरदास जी कहिंदे संसार दे लोको आओ तुहानू दसीए इसे सारे लोग वासना च ग्रसे, ये ते सारे दे सारे लोग विकारां दे विच तुरे फिरदे, आओ तुहानू दसीए महान कौन है। बड़े प्यारे बचन आखे सतगुर जाग जगाईंदा साध संगत मिल अमृत वेला। कहन लगे जेड़ा साडा सतगुरु है धन गुरु नानक देव महाराज, मेरा सतगुरु आप सदा जागदा है ते मेरे दाता जी होरना नूं भी जगाउंदे हन अमृत वेले साध संगत विच, ओह भी मेल मिलाउंदे हन। अमृत वेला मेल मिलाउण दा, परमात्मा नाल मिलण दा। साध संगत विच वाजा मारदा सतगुरु आ जा भई सिखा, अमृत वेला सच नाउ वड़ियाई विचार। गुर सतगुर का जो सिख अखाए सो भलके उठ हर नाम त्याव, उदम करे भलके प्रभाती इसनान करे अमृत सर नाव। चौथे पैर सुबह कै सुरत्या उपजे चाव, तेरे अंदर चाह पैदा होवे चौथे पैर अमृत वेले उठ के जपना है सतनाम श्री वाहिगुरु। यह है सही अर्थां च जागना। कहिंदे साडा सतगुरु जागदा है ते अपने गुरसिख अपने प्यारियां नूं ही जगाउंदा है, भाव नाम सिमरन विच जोड़दा है। ते जोड़न दा वेला केरा, साध संगत मिल अमृत वेला। साध संगत विच अमृत वेले जागदे ने गुरसिख प्यारे। मेरा सतगुरु नाम सिमरन नाल जोड़ परमात्मा विच लीन करदा। यह है सही अर्थां च शरीर करके भी जागना, सुरत करके बिरती करके भी जागना। वो जड़े लोग तरह तरह के जगराते आदिक करने वाले ते शिवरात्रि के मेले लाने वाले ते समाधियां ला के अपने आप नूं जड़े जागदे समझदे ने, माफ करना सुरत करके बिरती करके अंतशकरण करके सुते हुए लोग ने। जड़े सतगुरु दे सिख ने वो शरीर करके भी अमृत वेले जागे, जदों नाम जपया सिमरन किया बंदगी की फिर सुरत बिरती करके भी जाग पे, अंदरों जाग पे। जन्मा जन्मांतरां दा सुता होया मन जाग पिया मतलब सुचेत हो गया। कोई विषय विकार पाप हुण तुहाडे ते असर नहीं पा सकदे। आ गोरखनाथ दा गुरु मशिंदर नाथ जिहड़ा उहदे वांगू तरह तरह दियां पर औरतां दे नाल पराईयां इस्त्रियां नाल इस तरह धोखा आदिक संसार जगत विच नहीं करदे। उह सही अर्थां विच जती सती ने। ये जोगी लोग अपने आप नूं घर बार छड के जती सती अखवाउंदे रहे, पराया तन बुरी नीयत नाल तकदे रहे। ये उन्हां दे ग्रंथां च लिखे हुए बोलदे। गुरसिख जोगी जागदे। जिहड़े गुरसिख ने उह असल जोगी ने, जिहड़े मन करके भी जागदे हन। कोई काम क्रोध लोभ मोहंकार उन्हां ते हमला नहीं कर सकदा क्योंकि वह सुते हुए ने। उन्हां दे घर नूं कोई विकार लुट नहीं सकदा क्योंकि वह सुते हुए नहीं, वह जागदे आ। इस देही अंदर पंच चोर वसै काम क्रोध लोभ मोह अहंकारा, अमृत लूटै मनमुख नहीं बूझै कोई ना सुने पुकारा। गुरसिखां दे घर पारे सन नहीं ला सकते क्योंकि गुरसिख जोगी जागदे। कदों जागदे आ? भाई गुरदास जी कहिंदे साध संगत मिल अमृत वेला। अगली पंक्ति च फुरमान करदे ने निज घर ताड़ी लाईन अनहद शब्द पिरम रस खेला। ऐ अपने सवै स्वरूप दे विच जिथे परमेश्वर की जोत हिरदे दे अंदर वसदी अंतशकरण च, उथे गुरु के सिख ऐ ताड़ी ला के रख दे। ताड़ी लाउण दा मतलब सुरत लाउणी, ध्यान लाउणा, लिव लाउणी। अनहद शब्द दे अते प्रेम रस दे विच खेल रहे हन। अनहद दे वाजे सुणदे आ, प्रेम दे रस विच तारियां मारदे गुरु दे सिख। ऐ प्रेम रस दे विच खेड़ खेड़दे आ प्रभु दीयां बातां पा पा के। अंतशकरण नाल मन सुरत बिरती च परमेश्वर ही वसिया। फिर ऐ आनंदत जीवन वाले ने कहण तों पाप। आद पुरख आदेश है अलख निरंजन नेहो ना वेला। अकाल पुरख नूं मेरी नमस्कार है। जो अलख है अते निरंजन है उस दे प्रेम दा कोई वेला नहीं, भाव सदा एक रस। प्रेम ही प्रेम स्वरूप है परमात्मा। ये नहीं भी इस वेले प्रेम रस हुंदा ते इस वेले जहर दा रस हुंदा, नहीं। ਉਹ ਸਦੀਵੀ ਕਾਲ ਵਾਸਤੇ ਪ੍ਰੇਮ ਰਸ ਹੀ ਲਗਾਤਾਰ ਬਣਿਆ ਰਹਿੰਦਾ ਹੈ। ਜਿਹੜੇ ਰੱਬ ਦੇ ਪਿਆਰੇ ਨੇ ਹਰ ਸਵਾਸ ਸਵਾਸ ਦੇ ਨਾਲ ਹੀ ਫਿਰ ਉਹਦੀ ਯਾਦ ਉਹਦੇ ਚਿੰਤਨ ਵਿੱਚ ਜੁੜੇ ਰਹਿੰਦੇ ਨੇ ਤੇ ਸਦਾ ਵਾਸਤੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਟਿਕਾ ਕੇ ਅੱਠੇ ਪੈਰ 24 ਘੰਟੇ 7 ਦਿਨ 12 ਮਹੀਨੇ ਹਰ ਪਲ ਹਰ ਘੜੀ ਹਰ ਦਿਨ ਹਰ ਰਾਤ ਗੁਰੂ ਦੇ ਸਿੱਖ ਆਨੰਦ ਹੀ ਆਨੰਦ ਮਾਣਦੇ ਹਨ। ਕਿੰਨੇ ਪਿਆਰੇ ਬਚਨ ਹਨ ਭਾਈ ਗੁਰਦਾਸ ਜੀ ਦੇ। ਪਰ ਸਾਧ ਸੰਗਤ ਮੈਨੂੰ ਮਾਫ ਕਰਨਾ, ਹੈਰਾਨ ਹੋ ਜਾਂਦਾ ਮੈਂ ਕਦੇ ਕਦੇ ਜਦੋਂ ਆਪਣੇ ਸਿੱਖ ਭਰਾਵਾਂ ਨੂੰ ਹੀ ਤੇ ਸਿੱਖ ਅਖਵਾਉਣ ਵਾਲੇ ਪਰਿਵਾਰਾਂ ਵਿੱਚ ਹੀ ਆਪਣੀਆਂ ਭੈਣਾਂ ਬੱਚੀਆਂ ਮਾਤਾਵਾਂ ਬੀਬੀਆਂ ਨੂੰ ਥਾਂ ਥਾਂ ਦੇ ਉੱਤੇ ਅਸੀਂ ਭਟਕਦੇ ਵੇਖਦੇ ਹਾਂ ਕਿ ਸੰਸਾਰ 'ਚ ਕੋਈ ਦੇਹਧਾਰੀ ਦੇ ਮਗਰ ਮੱਥੇ ਟੇਕਦਾ ਫਿਰਦਾ, ਕੋਈ ਕਿਸੇ ਕਬਰਾਂ ਮੜੀਆਂ ਮਸਾਣਾਂ ਨੂੰ ਜਾ ਕੇ ਮੰਨਦਾ ਫਿਰਦਾ, ਕੋਈ ਜੋਤਸ਼ੀਆਂ ਪੰਡਤਾਂ ਦੇ ਮਗਰ ਤੁਰਿਆ ਫਿਰਦਾ, ਕੋਈ ਧਾਗੇ ਤਵੀਤਾਂ ਦੇ ਮਗਰ ਤੁਰਿਆ ਫਿਰਦਾ, ਕੋਈ ਕਾਲੇ ਇਲਮਾਂ ਦੇ ਮਗਰ ਤੁਰਿਆ ਫਿਰਦਾ। ਤਰ੍ਹਾਂ ਤਰ੍ਹਾਂ ਦੀਆਂ ਪੂਜਾ ਸੰਸਾਰ 'ਚ ਪ੍ਰਚਲਿਤ ਹੈ। ਭਾਈ ਗੁਰਦਾਸ ਜੀ ਕਿੱਥੋਂ ਤੱਕ ਜਾ ਕੇ ਜ਼ਿਕਰ ਕਰ ਰਹੇ, ਸਾਰਿਆਂ ਦਾ ਹੀ ਜ਼ਿਕਰ ਕਰ ਦਿੱਤਾ ਉਹਨਾਂ ਨੇ। ਕਹਿੰਦੇ ਕੋਈ ਜੋਗੀ ਹੋਵੇ, ਗੋਰਖਨਾਥ, ਮਛਿੰਦਰ ਨਾਥ, ਭਾਵੇਂ ਸ਼ਿਵਜੀ ਹੈ, ਭਾਵੇਂ ਬ੍ਰਹਮਾ ਆਦਿਕ ਵਰਗੇ ਵੀ, ਬੜੇ ਬੜੇ ਸੰਸਾਰ ਜਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੰਤਰਾਂ ਨੂੰ ਜਾਣਨ ਵਾਲੇ, ਤਰ੍ਹਾਂ ਤਰ੍ਹਾਂ ਦੇ ਜੋਗੀ, ਤਰ੍ਹਾਂ ਤਰ੍ਹਾਂ ਦੇ ਟੂਣੇ ਟਮਾਣੇ ਕਰਨ ਵਾਲੇ, ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਮਰਜ਼ੀ ਦੁਨੀਆਂ 'ਚ ਤੁਰੇ ਫਿਰਦੇ ਹੋਣ, ਸਾਰਿਆਂ ਤੋਂ ਸ਼੍ਰੋਮਣੀ ਹੈ ਗੁਰੂ ਨਾਨਕ ਦਾ ਸਿੱਖ। ਹੁਣ ਝਾਤ ਮਾਰ ਕੇ ਵੇਖੋ ਵੀ ਆਪਾਂ ਕਿੱਥੇ ਕਿਜੇ ਖਲੋਤੇ ਹੋਵਾਂਗੇ, ਸਾਡੀ ਸੁਰਤ ਸਾਡੀ ਬਿਰਤੀ ਕਿੱਥੇ ਕਿਜੇ ਹੋਏਗੀ। ਗੋਰਖਨਾਥ ਵਰਗਿਆਂ ਨੂੰ ਵੀ ਨੀਵਾਂ ਦੱਸਿਆ, ਬੜੇ ਬੜੇ ਤਾਪ ਸਾਧਨ ਵਾਲੇ, ਆਹ ਮਛਿੰਦਰ ਨਾਥ ਦਾ ਜ਼ਿਕਰ ਕਰ ਰਹੇ ਭਾਈ ਗੁਰਦਾਸ ਜੀ ਵੀ, ਉਹ ਕਾਮੀ ਬੰਦਾ ਹੈ, ਵਿਸ਼ਈ ਬੰਦਾ, ਉਹ ਤੇ ਗੋਰਖਨਾਥ ਦਾ ਗੁਰੂ ਆ, ਜਿਹੜਾ ਗੋਰਖਨਾਥ ਸਾਰੇ ਜੋਗੀਆਂ ਸਿੱਧਾਂ ਦਾ ਮੁਖੀ ਆ, ਉਹਨੂੰ ਗੋਰਖਨਾਥ ਨੂੰ ਆਪਣਾ ਗੁਰੂ ਮੰਨਦੇ ਹੋ ਜੋਗੀ ਸਿੱਧ ਲੋਕ, ਕਿ ਗੋਰਖਨਾਥ ਦਾ ਵੀ ਅੱਗਿਓਂ ਗੁਰੂ ਆ, ਹੈ ਕਾਮੀ ਵਿਸ਼ਈ ਪਾਪੀ ਹੈ। ਸਭ ਤੋਂ ਮਹਾਨ ਭਾਈ ਗੁਰਦਾਸ ਜੀ ਕਹਿੰਦੇ ਮੇਰਾ ਸਤਿਗੁਰ ਮਹਾਨ ਗੁਰੂ ਦੇ ਸਿੱਖ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਅੰਮ੍ਰਿਤ ਵੇਲੇ ਰੱਬ ਦੀ ਇਬਾਦਤ ਵਿੱਚ ਟਿਕ ਜਾਂਦੇ, ਪ੍ਰਭੂ ਵਿੱਚ ਲੀਨ ਹੋ ਜਾਂਦੇ। ਗੁਰੂ ਨਾਨਕ ਦੇ ਸਿੱਖਾਂ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ, ਪਰ ਉਹ ਗੁਰਸਿੱਖ ਜਿਹੜੇ ਗੁਰੂ ਦਾ ਪੱਲਾ ਪਕੜਦੇ, ਪੂਰੇ ਸਤਿਗੁਰੂ ਦੇ ਚਰਨਾਂ ਨਾਲ ਜੁੜਦੇ, ਥਾਂ ਥਾਂ ਭਟਕਣ ਵਾਲੇ ਨਹੀਂ। ਫਿਰ ਅਖੀਰਲੀ ਪੰਕਤੀ 'ਚ ਪਤਾ ਕੀ ਤੱਤ ਕੱਢਿਆ, ਚੇਲੇ ਤੇ ਗੁਰ, ਗੁਰ ਤੇ ਚੇਲਾ। ਕਹਿਣ ਲੱਗੇ ਚੇਲੇ ਤੋਂ ਗੁਰੂ ਤੇ ਗੁਰੂ ਤੋਂ ਫਿਰ ਚੇਲਾ ਹੋ ਜਾਂਦਾ। ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਦਸਾਂ ਦੀਆਂ ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਲਓ, ਪਹਿਲਾਂ ਗੁਰੂ ਚੇਲੇ ਨੂੰ ਗੁਰ ਦੀਖਿਆ ਦਿੰਦਾ ਤੇ ਫਿਰ ਗੁਰੂ ਆਪ ਹੀ ਸਿੰਘਾਸਣ ਤੇ ਚੇਲੇ ਨੂੰ ਬਿਠਾ ਕੇ ਨਮਸਕਾਰ ਕਰਦਾ ਤੇ ਨਮਸਕਾਰ ਕਰਕੇ ਆਪ ਧਰਤੀ ਤੇ ਭੋਹੇ ਬੈਠ ਜਾਂਦਾ। ਚੇਲਾ ਗੁਰੂ ਤੇ ਗੁਰੂ ਚੇਲਾ ਹੋਇਆ। ਦਸਵੇਂ ਜਾਮੇ 'ਚ ਜਾ ਕੇ ਤੇ ਹੋਰ ਕਮਾਲ ਕਰ ਦਿੱਤੀ ਮੇਰੇ ਸਤਿਗੁਰੂ। ਇਹ ਨਹੀਂ ਕਿ ਗੁਰਤਾ ਗੱਦੀ ਦੇਣ ਵੇਲੇ ਹੀ, ਜਿਵੇਂ ਪਹਿਲਾਂ ਦਾਸ ਨੇ ਜ਼ਿਕਰ ਕੀਤਾ ਕਿ ਉਹ ਗੁਰ ਗੱਦੀ ਦੇਣ ਵੇਲੇ ਗੁਰੂ ਚੇਲਾ ਤੇ ਚੇਲਾ ਗੁਰੂ, ਦਸਵੇਂ ਜਾਮੇ 'ਚ ਕਲਗੀਧਰ ਦਾ ਤਾਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ 5 ਸਿਰਾਂ ਦੀ ਵਾਰੀ ਵਾਰੀ ਮੰਗ ਕਰਕੇ ਪਹਿਲਾਂ ਉਹਨਾਂ ਪੰਜਾਂ ਨੂੰ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਪੌਲ ਦਿੱਤੀ, ਫਿਰ ਆਪ ਉਹਨਾਂ ਅੱਗੇ ਗੋਡੇ ਟੇਕ ਕੇ ਬਹਿ ਗਿਆ ਕਿ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਗੁਰਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਵ ਗੁਰੂ ਅਤੇ ਚੇਲੇ ਵਿੱਚ ਕੋਈ ਭਿੰਨ ਭੇਦ ਨਹੀਂ ਰਹਿਣ ਦਿੱਤਾ, ਕੋਈ ਵੱਖਰੇਵਾਂ ਨਹੀਂ ਰਹਿਣ ਦਿੱਤਾ। ਇਸ ਲਈ ਗੁਰੂ ਦੇ ਚੇਲੇ, ਗੁਰੂ ਦੇ ਮਰੀਦ, ਗੁਰੂ ਨਾਨਕ ਦੇ ਦਰ ਕਰਦੇ ਸਿੱਖ ਬੜੇ ਮਹਾਨ ਹਨ, ਪੂਜਨੀਕ ਹਨ। ਇਸੇ ਲਈ ਗੁਰਸਿੱਖਾਂ ਦੀ ਵਡਿਆਈ ਪਾਤਸ਼ਾਹ ਨੇ ਕੀਤੀ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਹੇ। ਵਾਰ 6ਵੀਂ ਪੌੜੀ 18ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਸੰਸਾਰੀ ਭੰਡਾਰੀ ਰਾਜੇ, ਚਾਰ ਵਰਨ ਘਰ ਬਾਰੀਆਂ, ਜਾਤ ਪਾਤ ਮਾਇਆ ਮੋਹ ਤਾਜੇ, ਛੇ ਦਰਸ਼ਨ ਛੇ ਸ਼ਾਸਤਰ, ਪਾਖੰਡ ਕਰਮ ਕਰਨ ਦੇ ਵਾਜੇ, ਸੰਨਿਆਸੀ ਦਾਸ ਨਾਮ ਧਰ, ਜੋਗੀ 12 ਪੰਥ ਨਿਵਾਜੇ, ਦਹਿ ਦਿਸ 12 ਵਾਟ ਹੋਏ, ਪਰ ਘਰ ਮੰਗਣ ਖਾਜ ਅਖਾਜੇ ਚਾਰ ਵਰਨ ਗੁਰ ਸਿੱਖ ਮਿਲ ਸਾਧ ਸੰਗਤ ਵਿੱਚ ਅਨਹਦ ਵਾਜੇ ਗੁਰਮੁਖ ਵਰਨ ਅਵਰਨ ਹੋਏ ਦਰਸ਼ਨ ਨਾਉ ਪੰਥ ਸੁਖ ਸਾਜੇ ਸੱਚ ਸੱਚਾ ਕੂੜੇ ਕੂੜੇ ਪਾਜੇ ਸੱਚ ਸੱਚਾ ਕੂੜ ਕੂੜੇ ਪਾਜੇ। ਕਹਿਣ ਲੱਗੇ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਸੰਸਾਰੀ ਭੰਡਾਰੀ ਰਾਜੇ। ਇਹ ਜਿਹੜੇ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ, ਇਹ ਤਿੰਨ ਦੇਵਤੇ ਸੰਸਾਰੀ ਭੰਡਾਰੀ ਰਾਜੇ ਹਨ। ਸਨਾਤਨੀ ਮਤ ਵਿੱਚ ਇਹ ਗੱਲ ਮੰਨੀ ਕਿ ਬ੍ਰਹਮ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਵਿਸ਼ਨੂੰ ਸੰਸਾਰ ਦੇ ਲੋਕਾਂ ਨੂੰ ਰਿਜਕ ਦਿੰਦਾ ਹੈ ਅਤੇ ਸ਼ਿਵਜੀ ਸਾਰੇ ਸੰਸਾਰ ਦਾ ਖੈ ਕਰਦਾ ਹੈ, ਮੌਤ ਦਾ ਸੱਦਾ ਭੇਜਦਾ ਹੈ। ਪਰੰਤੂ ਗੁਰਮਤ ਦੇ ਵਿੱਚ ਨਿਰੰਕਾਰ ਪਰਮੇਸ਼ਰ ਜਿਹੜਾ ਹੈ ਉਹ ਹੀ ਸਾਰੀ ਦੀ ਸਾਰੀ ਸਮਰੱਥਾ ਦਾ ਮਾਲਕ ਹੈ। ਪੈਦਾ ਕਰਨ ਵਾਲਾ ਵੀ ਆਪ, ਪੀਤਾ ਪਸਾਓ ਏਕੋ ਕਵਾਮ, ਉਹਨੇ ਹੀ ਪੈਦਾ ਕੀਤਾ ਹੈ। ਤੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਉਹ ਹੀ ਦਾਤਾ ਹੈ ਰਿਜਕ ਦੇਣ ਵਾਲਾ, ਤੇ ਉਹ ਹੀ ਮੌਤ ਦਾ ਸੱਦਾ ਘੱਲਣ ਵਾਲਾ ਹੈ, ਮੌਤ ਦਾ ਹੁਕਮ ਭੇਜਣ ਵਾਲਾ ਹੈ। ਉਹਦੇ ਬਰਾਬਰ ਦਾ ਹੋਰ ਸੰਸਾਰ ਜਗਤ ਵਿੱਚ ਕੋਈ ਨਹੀਂ ਹੈ, ਆਪ ਹੀ ਕਰਨ ਕਾਰਨ ਸਮਰੱਥ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਹ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਤਿੰਨੇ ਸੰਸਾਰੀ ਭੰਡਾਰੀ ਰਾਜੇ। ਇਹ ਸੰਸਾਰੀ ਭੰਡਾਰੀ ਤੇ ਘਾਤਕ ਭਾਵ ਜਿਸ ਨੂੰ ਹਿੰਦੂ ਮਤ ਦੇ ਵਿੱਚ ਮੰਨਿਆ ਗਿਆ ਕਿ ਸੰਸਾਰ ਨੂੰ ਪੈਦਾ ਕਰਨਾ, ਭੰਡਾਰਾ ਦੇਣਾ ਤੇ ਮੌਤ ਦਾ ਸੱਦਾ ਘੱਲਣਾ, ਇਹ ਰਾਜੇ ਹਨ। ਚਾਰ ਵਰਨ ਘਰ ਬਾਹਰੀਆਂ ਜਾਤ ਪਾਤ ਮਾਇਆ ਮੋਹ ਤਾਜੇ। ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼, ਚਾਰ ਵਰਨ ਗ੍ਰਿਸ਼ਤੀ ਹੋ ਕੇ ਕੋਈ ਜਾਤ ਕੋਈ ਪਾਤ ਕੋਈ ਮਾਇਆ ਦੀ ਮੁਥਾਜਗੀ ਵਿੱਚ ਗ੍ਰਸਤ ਹੋ ਰਿਹਾ ਹੈ। ਜਗਤ ਵਿੱਚ ਤੱਕਦੇ ਹਾਂ, ਕੋਈ ਕਹਿੰਦਾ ਮੇਰੀ ਜਾਤ ਉੱਚੀ ਹੈ, ਕੋਈ ਕਹਿੰਦਾ ਮੇਰੀ ਪਤ ਉੱਚੀ ਹੈ, ਮੈਨੂੰ ਬੜੀ ਵਡਿਆਈ ਮਿਲੀ ਹੈ, ਕੋਈ ਕਹਿੰਦਾ ਮੇਰਾ ਗੋਤਰ ਬੜਾ ਉੱਚਾ ਹੈ। ਇਹ ਘਰ ਬਾਰੀ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਇਹਨਾਂ ਜਾਤਾਂ ਗੋਤਾਂ ਆਦਿਕ ਤੇ ਵਡਿਆਈ ਦੇ ਹੀ ਮੁਥਾਜ ਹੋ ਕੇ ਸੰਸਾਰ ਜਗਤ ਵਿੱਚ ਲੋਕ ਤੁਰੇ ਫਿਰਦੇ ਹਨ। ਛੇ ਦਰਸ਼ਨ ਛੇ ਸ਼ਾਸਤਰ ਪਾਖੰਡ ਕਰਮ ਕਰਨ ਦੇ ਵਾਜੇ। ਕੋਈ ਛੇ ਸ਼ਾਸਤਰਾਂ ਵਿੱਚ ਲੱਗ ਕੇ ਪਖੰਡ ਦੇ ਕਰਮ ਕਰਨ ਦੇ ਦਾਅਵੇ ਬੰਨਦੇ, ਮੈਂ ਇੰਨਾ ਦਾਨ ਕਰ ਲਿਆ, ਮੈਂ ਇੰਨੇ ਜੱਗ ਕਰ ਲਿਆ, ਮੈਂ ਇੰਨੇ ਤੀਰਥਾਂ ਦੇ ਉੱਤੇ ਨਹਾ ਕੇ ਆਇਆ। ਭਾਵੇਂ ਵੇਦਾਂ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਨੇ ਜਿਨ੍ਹਾਂ ਨੂੰ ਗੁਰਮਤ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਪਖੰਡ ਕਰਕੇ ਦੱਸਿਆ ਗਿਆ ਹੈ। ਪਾਖੰਡ ਕਰਮ ਕਰਨ ਦੇ ਵਾਜੇ, ਪਖੰਡ ਕਰਮ ਕਰਦੇ ਨੇ ਪਰ ਦਾਅਵੇ ਬੰਨਦੇ ਵੀ ਅਸੀਂ ਧਰਮੀ ਹਾਂ। ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਫਿਰ ਕਹਿਣ ਲੱਗੇ ਸੰਨਿਆਸੀ ਦਸ ਨਾਮ ਧਰ, ਜੋਗੀ ਬਾਰਾਂ ਪੰਥ ਨਿਵਾਜੇ। ਜਿਹੜੇ ਸੰਨਿਆਸੀ ਲੋਕ ਨੇ ਨਾ, ਉਹਨਾਂ ਦੀਆਂ ਵੀ ਅੱਗਿਓਂ ਦਸ ਤਰ੍ਹਾਂ ਦੀਆਂ ਕਿਸਮਾਂ ਹੈ। ਉਹ ਸੰਨਿਆਸੀਆਂ ਦੇ ਵੀ ਦਸ ਪੰਥ ਅੱਗਿਓਂ ਹੋਰ ਬਣੇ, ਤੇ ਜਿਹੜੇ ਜੋਗੀ ਲੋਕ ਨੇ ਉਹਨਾਂ ਨੇ ਆਪਣੇ ਬਾਰਾਂ ਪੰਥ ਅੱਗਿਓਂ ਹੋਰ ਬਣਾਏ ਹੋਏ। ਵੱਖ ਵੱਖ ਤਰ੍ਹਾਂ ਦੇ ਜੋਗੀ ਨੇ, ਭਾਵੇਂ ਵੀ ਆਪਸ ਵਿੱਚ ਵੰਡੇ, ਮਾਇਆ ਦੇ ਪਸਾਰੇ ਤੇ ਹੰਕਾਰ ਵਿੱਚ ਹੀ ਤੁਰੇ ਫਿਰਦੇ ਨੇ। ਦਹ ਦਿਸ ਬਾਰਾਂ ਵਾਟ ਹੋਏ, ਪਰ ਘਰ ਮੰਗਣ ਖਾਜ ਅਖਾਜੇ। ਇਹ ਗਰੱਸੇ ਹੋਏ ਲੋਕ ਦਸਾਂ ਦਿਸ਼ਾਵਾਂ ਵਾਲੇ ਪਾਸੇ ਭੱਜੇ ਫਿਰਦੇ। ਜੋਗੀਆਂ ਦੇ ਬਾਰਾਂ ਦੇ ਬਾਰਾਂ ਪੰਥ, ਸੰਨਿਆਸੀਆਂ ਦੇ ਬਾਰਾਂ ਦੇ ਬਾਰਾਂ ਭਾਵ ਪੰਥ ਜਿੰਨੇ ਵੀ ਨੇ ਇਹਨਾਂ ਦੇ, ਜੋਗੀਆਂ ਦੇ ਬਾਰਾਂ ਔਰ ਸਾਧ ਸੰਗਤ ਖਿਆਲ ਰੱਖਣਾ, ਸੰਨਿਆਸੀਆਂ ਦੇ ਦਾਸ, ਇਹ ਸਾਰੇ ਦੇ ਸਾਰੇ ਘਰ ਬਾਰ ਛੱਡ ਕੇ ਜੰਗਲਾਂ ਚ ਪਹਾੜਾਂ ਦੀਆਂ ਚੋਟੀਆਂ ਤੇ ਆਮ ਸੰਸਾਰ ਵਿੱਚ ਭਟਕਦੇ ਫਿਰਦੇ ਆ। ਬਿਪਤਾ ਗਰੱਸੇ ਦਸੇ ਦਿਸ਼ਾਵਾਂ ਦੇ ਵਿੱਚ ਰੁਲਦੇ ਫਿਰਦੇ ਆ ਤੇ ਪਰਾਏ ਘਰਾਂ ਚ ਲੋਕਾਂ ਦੇ ਘਰਾਂ ਤੋਂ ਜਾ ਕੇ ਮੰਗ ਮੰਗ ਕੇ ਖਾਂਦੇ ਫਿਰਦੇ ਆ। ਮੰਗਣ ਖਾਜ ਅਖਾਜੇ, ਖਾਜ ਦਾ ਮਤਲਬ ਜਿਹੜੀ ਚੀਜ਼ ਖਾਣ ਵਾਲੀ ਹੈ, ਅਖਾਜੇ ਜਿਹੜੀ ਨਹੀਂ ਖਾਣ ਵਾਲੀ। ਕਹਿਣ ਲੱਗੇ ਧਾਨ ਤੇ ਕੁਧਾਨ, ਕਿਸੇ ਦੀ ਦਸਾਂਨੋਵਾਂ ਦੀ ਕਿਰਤ ਆ, ਕਿਸੇ ਦੀ ਹੇਰਾ ਫੇਰੀ ਦੀ ਮਾਇਆ, ਇਹ ਸਾਰਿਆਂ ਦੇ ਘਰੋਂ ਹੀ ਲੈ ਕੇ ਖਾਈ ਜਾਂਦੇ। ਕਿਉਂ? ਮੰਗਤੇ ਬਣੇ ਫਿਰਦੇ। ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਹੈ ਪਾਏ। ਪਾਤਸ਼ਾਹ ਨੇ ਇੰਨਾ ਸੁਚੇਤ ਕੀਤਾ ਗੁਰੂ ਨਾਨਕ ਦੇਵ ਸਾਹਿਬ ਨੇ, ਭਈ ਜਿਹੜੇ ਆਪਣੇ ਆਪ ਨੂੰ ਗੁਰੂ ਪੀਰ ਸਾਧੂ ਮਹਾਤਮਾ ਖਵਾਉਂਦੇ ਆ, ਪਰ ਮੰਗਣ ਵਾਸਤੇ ਆਪਣਾ ਢਿੱਡ ਭਰਨ ਲਈ ਲੋਕਾਂ ਦੇ ਘਰਾਂ ਚ ਜਾਂਦੇ ਆ, ਭੁੱਲ ਕੇ ਵੀ ਉਹਦੇ ਪੈਰ ਹੀ ਨਹੀਂ ਲੱਗਣਾ। ਭਾਈ ਗੁਰਦਾਸ ਜੀ ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦੇ ਫਿਰਦੇ ਆ ਲੋਕ। ਇਹੋ ਹੀ ਆਖਿਆ ਸੀ ਨਾ ਮਹਾਰਾਜ ਨੇ ਜੋਗੀਆਂ ਨੂੰ। ਪਾਤਸ਼ਾਹ ਨੇ ਆਖਿਆ ਤੁਸੀਂ ਘਰ ਬਾਰ ਛੱਡ ਕੇ ਸਿੱਧ ਲੋਕਾਂ ਨੂੰ ਆਖਿਆ ਇੱਥੇ ਜੰਗਲਾਂ ਚ ਭਟਕਦੇ ਫਿਰਦੇ ਜੇ, ਤੇ ਗ੍ਰਿਸਤੀਆਂ ਨੂੰ ਤੁਸੀਂ ਮਾੜਾ ਕਹਿੰਦੇ ਹੋ ਕਿ ਗ੍ਰਿਸਤ ਵਿੱਚ ਰਹਿ ਕੇ ਰੱਬ ਨਹੀਂ ਮਿਲ ਸਕਦਾ। ਪਾਤਸ਼ਾਹ ਨੇ ਪੁੱਛਿਆ ਸੀ ਜੇ ਤੁਹਾਨੂੰ ਖਾਣ ਪੀਣ ਦੀ ਕੋਈ ਲੋੜ ਪਵੇ ਤੇ ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਗ੍ਰਿਸਤੀਆਂ ਦੇ ਘਰ ਮੰਗਣ ਜਾਂਦੇ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਵਰਤੇ, ਕਹਿਣ ਲੱਗੇ ਪਹਿਲਾਂ ਘਰ ਬਾਰ ਛੱਡਿਆ, ਗ੍ਰਿਸਤ ਛੱਡਿਆ, ਭਰਥਰੀ ਵਰਗੇ, ਗੋਪੀ ਚੰਦ ਵਰਗਿਆਂ, ਪਹਿਲਾਂ ਘਰ ਬਾਰ ਛੱਡਿਆ ਤੇ ਹੁਣ ਘਰ ਬਾਰ ਛੱਡ ਕੇ ਫੇਰ ਉਹਨਾਂ ਗ੍ਰਿਸਤੀਆਂ ਦੇ ਘਰ ਹੀ ਮੰਗਣ ਜਾਂਦੇ ਜੀ। ਨਾਲੇ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਜੇ ਤੁਸੀਂ ਵੀ ਉਹ ਮਾੜੇ ਆ, ਨਾਲੇ ਉਹਨਾਂ ਦੇ ਘਰ ਦਾ ਖਾਂਦੇ ਜੇ, ਨਾਲੇ ਉਹਨਾਂ ਨੂੰ ਨੀਂਦਦੇ ਜੇ, ਤੇ ਗ੍ਰਿਸਤ ਜੀਵਨ ਚ ਰਹਿ ਕੇ ਰੱਬ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਸੀ ਵੀ ਤੁਸੀਂ ਉਹਨਾਂ ਲੋਕਾਂ ਅੱਗੇ ਜਾ ਕੇ ਹੱਥ ਅੱਡਦੇ ਹੋ, ਠੂਠਾ ਅੱਡਦੇ ਜੇ ਉਹਨਾਂ ਅੱਗੇ, ਤੇ ਉਹ ਤੁਹਾਡੇ ਹੱਥ ਦੀ ਤਲੀ ਤੇ ਰੱਖਦੇ, ਤੁਹਾਡੇ ਠੂਠੇ ਚ ਕੁਛ ਨਾ ਕੁਛ ਪਾਉਂਦੇ ਆ ਗ੍ਰਿਸਤੀ। ਤੇ ਮਹਾਨ ਕੌਣ ਹੋਇਆ, ਹੱਥ ਅੱਡਣ ਵਾਲਾ ਕਿ ਜਾਂ ਹੱਥ ਦੀ ਤਲੀ ਤੇ ਰੱਖਣ ਵਾਲਾ? ਤੁਸੀਂ ਉਹ ਮੰਗਤੇ ਜਿਹੜੇ ਗ੍ਰਿਸਤੀ ਤੁਹਾਨੂੰ ਵੀ ਪਾਲ ਰਹੇ ਆ, ਤੁਹਾਡੀ ਤਲੀ ਤੇ ਵੀ ਕੁਝ ਨਾ ਕੁਝ ਰੱਖਦੇ, ਉਹ ਦਾਤੇ ਨੇ, ਉਹਨਾਂ ਨੂੰ ਮਾੜਾ ਕਹਿੰਦੇ ਜੇ? ਫਿਰ ਬੜੀਆਂ ਠੋਕਰਾਂ ਮਾਰੀਆਂ ਪਾਤਸ਼ਾਹ ਨੇ ਉਹਨਾਂ ਲੋਕਾਂ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਇਹਨਾਂ ਬਚਨਾਂ ਦਾ, ਗੁਰੂ ਨਾਨਕ ਦੇਵ ਸਾਹਿਬ ਦੇ ਬੋਲਾਂ ਦਾ, ਹੋਏ ਅਤੀਤ ਗ੍ਰਿਸਤ ਛੱਡ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਅਤੀਤ ਹੋ ਗਏ, ਦੁਨੀਆਂ ਤੋਂ ਉਦਾਸ ਹੋ ਗਏ, ਫਿਰ ਗ੍ਰਿਸਤੀਆਂ ਦੇ ਘਰ ਠੂਠਾ ਲੈ ਕੇ ਮੰਗਦੇ ਫਿਰਦੇ? ਤਾਂ ਉਹ ਸਿੱਧ ਗੁਰੂ ਨਾਨਕ ਦੇਵ ਸਾਹਿਬ ਦੇ ਚਰਨੀ ਪਏ ਸੀ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਨਾਨਕ, ਤੇਰੀ ਕਮਾਈ ਬਹੁਤ ਮਹਾਨ ਹੈ, ਸ਼੍ਰੋਮਣੀ ਹੋ ਤੁਸੀਂ। ਇਸ ਲਈ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਇਹ ਘਰ ਘਰ ਮੰਗਦੇ ਫਿਰਦੇ, ਮੰਗਤੇ ਬਣ ਕੇ ਤੁਰੇ ਫਿਰਦੇ ਨੇ। ਚਾਰ ਵਰਨ ਗੁਰ ਸਿੱਖ ਮਿਲ, ਸਾਧ ਸੰਗਤ ਵਿੱਚ ਅਨਹਦ ਵਾਜੇ। ਚਾਰਾਂ ਹੀ ਵਰਨਾਂ ਦੇ ਗੁਰਸਿੱਖ, ਇਹਨਾਂ ਚ ਕੋਈ ਵੀ ਆ ਜਾਵੇ, ਖੱਤਰੀ ਆ ਜਾਵੇ, ਬ੍ਰਾਹਮਣ ਆ ਜਾਵੇ, ਵੈਸ਼ ਆ ਜਾਵੇ, ਸ਼ੂਦਰ ਆ ਜਾਵੇ, ਕਹਿਣ ਲੱਗੇ ਆਪੋ ਵਿੱਚ ਮਿਲ ਕੇ ਸਾਧ ਸੰਗਤ ਵਿੱਚ ਅਨਹਦ ਦੀ ਬਾਣੀ ਦਾ ਉਚਾਰਨ ਕਰਦੇ ਹਨ। ਇੱਕ ਰਸ ਗੁਰੂ ਦੀ ਬਾਣੀ ਜਪਦੇ ਜਪਾਉਂਦੇ, ਨਾਮ ਜਪਦੇ ਜਪਾਉਂਦੇ, ਤੇ ਅੰਤਿਸ਼ ਕਰਨ ਵਿੱਚ ਪਰਮੇਸ਼ਰ ਦੀ ਯਾਦ ਸਮੋਈ ਬੈਠੇ ਹਨ, ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨੇ। ਗੁਰਮੁਖ ਵਰਨ ਅਵਰਨ ਹੋਏ, ਦਰਸ਼ਨ ਨਾਉ ਪੰਥ ਸੁਖ ਸਾਜੇ। ਗੁਰਮੁਖ ਲੋਕ ਜਿਹੜੇ ਗੁਰੂ ਦੀ ਸ਼ਰਨ ਪਏ ਹਨ, ਕਹਿੰਦੇ ਵਰਨ ਹੋਣ ਤੇ ਭਾਵੇਂ ਅਵਰਨ। ਵਰਨ ਅਵਰਨ ਦਾ ਮਤਲਬ ਹੈ, ਵਰਨ ਦਾ ਮਤਲਬ ਭਾਵੇਂ ਚਾਰਾਂ ਵਰਨਾਂ ਚੋਂ ਹੋਣ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਤੇ ਭਾਵੇਂ ਅਵਰਨ ਉਹਨਾਂ ਵਰਨਾਂ ਤੋਂ ਬਾਹਰਾ ਵੀ ਕੋਈ ਹੋਵੇ, ਕਿਉਂਕਿ ਜਿਹੜੇ ਚਾਰ ਵਰਨ ਆ ਹੁਣ ਖਾਸ ਕਰਕੇ ਉਹ ਤੇ ਭਾਰਤ ਦੇਸ਼ ਚ ਹੀ ਮੰਨੇ ਗਏ ਨਾ। ਇਹ ਆ ਬ੍ਰਾਹਮਣ ਆ, ਆ ਖੱਤਰੀ ਆ, ਆ ਵੈਸ਼ ਆ ਤੇ ਆ ਸ਼ੂਦਰ ਆ। ਹੁਣ ਕੋਈ ਚਾਈਨਾ ਦੇ ਵਿੱਚ ਚਲ ਜੇ, ਚੀਨ ਚ ਚਲ ਜੇ, ਕੋਈ ਉੱਥੇ ਕਿਸੇ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ਼ ਦਾ ਪਤਾ? ਅਮਰੀਕਾ, ਕੈਨੇਡਾ, ਇੰਗਲੈਂਡ, ਸਵਿਟਜ਼ਰਲੈਂਡ, ਕੋਈ ਆਸਟ੍ਰੇਲੀਆ, ਨਿਊਜ਼ੀਲੈਂਡ ਚਲਾ ਜਾਏ, ਕੋਈ ਬੰਦਾ ਜਰਮਨ ਦੇ ਵਿੱਚ ਚਲ ਜਾਏ, ਫਰਾਂਸ ਚਲੇ ਜੇ, ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਪੁੱਛੋ ਵੀ ਚਾਰ ਵਰਨ। ਇਸਲਾਮ ਦੇ ਵਿੱਚ ਕੋਈ ਗੱਲ ਕਰੇ, ਕੋਈ ਇਰਾਕ ਚਲੇ ਜੇ, ਡਬਈ ਚਲੇ ਜੇ, ਅਰਬ ਕੰਟਰੀਆਂ ਵਿੱਚ ਚਲਾ ਜਾਏ, ਉੱਥੇ ਕਿਸੇ ਨੂੰ ਵਰਨਾਂ ਦਾ ਕੀ ਪਤਾ? ਭਾਵ ਕਿ ਭਾਵੇਂ ਕੋਈ ਚਾਰੇ ਵਰਨਾਂ ਵਿੱਚੋਂ ਕੋਈ ਆ ਜਾਵੇ, ਤੇ ਭਾਵੇਂ ਵਰਨਾਂ ਤੋਂ ਬਿਨਾਂ ਕੋਈ ਦੂਸਰੇ ਲੋਕ ਵੀ ਜਿਹੜੇ ਆ ਉਹਨਾਂ ਵਿੱਚੋਂ ਵੀ ਕੋਈ ਸਤਿਗੁਰ ਦੇ ਚਰਨਾਂ ਵਿੱਚ ਆ ਜਾਵੇ। ਹੋਏ ਦਰਸ਼ਨ ਨਾਉ ਪੰਥ ਸੁਖ ਸਾਜੇ, ਕਹਿਣ ਲੱਗੇ ਸਤਿਗੁਰੂ ਦਾ ਦਰਸ਼ਨ ਕਰਕੇ, ਗੁਰਸਿੱਖਾਂ ਦਾ ਦਰਸ਼ਨ ਕਰਕੇ, ਫਿਰ ਨਾਮ ਸਿਮਰਨ ਦੇ ਵਿੱਚ ਉਹ ਜੁੜਦੇ ਆ। ਇਹੋ ਹੀ ਰਸਤਾ ਸਾਰਿਆਂ ਤੋਂ ਜ਼ਿਆਦਾ ਸੁਖਦਾਈ ਰਸਤਾ ਹੈ। ਗੁਰੂ ਦਾ ਦੱਸਿਆ ਹੋਇਆ ਪੰਥ ਹੀ ਸੁਖ ਦੇਣ ਵਾਲਾ ਹੈ। ਗੁਰੂ ਦਾ ਦਰਸ਼ਨ ਕਰਨਾ ਤੇ ਗੁਰੂ ਦੇ ਦਰਸ਼ਨ ਕਰਕੇ ਸਾਧ ਸੰਗਤ ਵਿੱਚ ਬਹਿ ਕੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਵਰਨ ਤੇ ਅਵਰਨ ਦੀ ਗੱਲ ਹੈ, ਵੀ ਭਾਵੇਂ ਚਾਰੇ ਵਰਨਾਂ ਚੋਂ ਕੋਈ ਆ ਜਾਵੇ ਤੇ ਭਾਵੇਂ ਅਵਰਨ ਇਹਨਾਂ ਤੋਂ ਬਾਹਰਾ ਵੀ ਕੋਈ ਆ ਜਾਵੇ, ਮਤਲਬ ਸਾਰੀ ਦੁਨੀਆਂ ਚੋਂ ਕੋਈ ਵੀ ਆ ਜਾਵੇ, ਕਿਸੇ ਦੇਸ਼, ਕਿਸੇ ਪ੍ਰਾਂਤ, ਕਿਸੇ ਨਸਲ, ਕਿਸੇ ਰੰਗ ਦਾ, ਜਿਹਨੇ ਜਪਿਆ ਹੈ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ, ਜਿਹਨੇ ਸਤ ਸੰਗਤ ਵਿੱਚ ਆਪਾ ਗਵਾ ਲਿਆ, ਤੇ ਜਿਹੜੇ ਗੁਰੂ ਦੇ ਹੋ ਗਏ ਉਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਗਿਆ। ਜਿਨ੍ਹਾਂ ਨੇ ਬਾਣੀ ਗਾਈ ਤੇ ਕਮਾਈ, ਗੁਰੂ ਨੇ ਉਹਨਾਂ ਦੀ ਬਾਂਹ ਫੜ ਲਈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚੇਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਸਾਰਿਆਂ ਵਾਸਤੇ ਉਹਦਾ ਉਪਦੇਸ਼ ਸਾਂਝਾ ਹੈ ਸਤਿਗੁਰੂ ਦਾ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ। ਉਹ ਸਾਰੇ ਦੇ ਸਾਰੇ ਮੁਕਤ ਹੋ ਗਏ ਲੋਕ। ਸੱਚ ਸੱਚਾ ਕੂੜ ਕੂੜੇ ਪਾਜੇ, ਕਹਿੰਦੇ ਨਿਯਮ ਗੁਰੂ ਨਾਨਕ ਦੇ ਘਰ ਦਾ ਇਹ ਹੈ ਕਿ ਸੱਚ ਸੱਚਾ ਹੈ ਤੇ ਕੂੜ ਦਾ ਪਾਜ ਕੂੜਾ ਹੀ ਹੈ। ਕੂੜੇ ਦਾ ਪਾਜ ਇੱਕ ਦਿਨ ਪੜਦਾ ਉੱਗੜ ਹੀ ਜਾਂਦਾ ਹੈ। ਜਿਹੜੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਨੇ, ਜਿਹੜੇ ਸੱਚ ਦੇ ਰਸਤੇ ਤੇ ਚੱਲਣ ਵਾਲੇ ਨੇ, ਉਹ ਹੀ ਸੱਚੇ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਬੂਲ ਹੁੰਦੇ ਹਨ। ਇਸ ਲਈ ਨਾਮ ਜਪਣਾ ਤੇ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਪ੍ਰੇਮਾ ਭਗਤੀ ਕਰਨੀ, ਇਹੋ ਹੀ ਮਹਾਨ ਰਸਤਾ ਹੈ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਰਸਾਇਆ ਹੈ। ਤੇ ਇਸ ਰਸਤੇ ਤੇ ਕੋਈ ਵੀ ਚੱਲ ਸਕਦਾ ਹੈ। ਸਾਰੇ ਸੰਸਾਰ ਜਗਤ ਵਿੱਚੋਂ ਕੋਈ ਵੀ ਸਤਿਗੁਰੂ ਦੀ ਸ਼ਰਨ ਵਿੱਚ ਆਇਆ, ਉਹਨੇ ਨਾਮ ਸਿਮਰਨ ਨਾਲ ਸਾਂਝ ਪਾਈ, ਸਤਿਗੁਰ ਦੀ ਪਾਵਨ ਬਾਣੀ ਨਾਲ ਸਾਂਝ ਤੇ ਪ੍ਰੀਤ ਪਾਈ, ਉਸ ਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਗਿਆ। ਇਹਨਾਂ ਗੁਰਸਿੱਖਾਂ ਐਸੇ ਗੁਰੂ ਪਿਆਰਿਆਂ ਦੇ ਤੁੱਲ ਸੰਸਾਰ ਜਗਤ ਵਿੱਚ ਨਾ ਕੋਈ ਸੰਨਿਆਸੀ, ਨਾ ਕੋਈ ਜੋਗੀ ਤੇ ਨਾ ਕੋਈ ਸਿੱਧ ਹੋ ਸਕਦਾ। ਸਾਰਿਆਂ ਤੋਂ ਮਹਾਨ ਹਨ ਗੁਰੂ ਕੇ ਸਿੱਖ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸਿੱਖੀ ਨੂੰ ਕਮਾ ਲਿਆ ਹੈ, ਗੁਰੂ ਦੇ ਬਚਨਾਂ ਨੂੰ ਦਿਲ ਹਿਰਦੇ ਦੇ ਵਿੱਚ ਵਸਾ ਲਿਆ ਹੈ। ਉਹ ਗੁਰਸਿੱਖ ਜਨ ਸੰਸਾਰ ਜਗਤ ਵਿੱਚ, ਉਹ ਸੰਤ ਜਨ, ਉਹ ਭਗਤ ਜਨ ਸਾਰੇ ਸੰਸਾਰ ਵਿੱਚ ਸਭਨਾਂ ਤੋਂ ਸ਼੍ਰੋਮਣੀ ਹੋ ਜਾਂਦੇ ਹਨ। ਜ਼ਿੰਦਗੀ ਦਾ ਬੇੜਾ ਆਪਣਾ ਵੀ ਪਾਰ ਤੇ ਜਿਹੜੇ ਸੰਗਤ ਵਿੱਚ ਬਹਿ ਗਏ ਉਹਨਾਂ ਦਾ ਵੀ ਪਾਰ ਕਰ ਦਿੰਦੇ ਹਨ।